ਕਹਿੰਦੇ ਨੇ ਕਿ ਇਹਨਾਂ ਦਿਨਾਂ ਵਿੱਚ ਗੁਰੂ ਕਾ ਲੰਗਰ ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਆਪਣੀ ਖੇਤੀ ਤੋਂ ਉਪਜੇ ਅੰਨ ਤੋਂ ਚੱਲਦਾ ਸੀ। ਇੱਕ ਵਾਰ ਦੀ ਗੱਲ ਏ, ਲਗਾਤਾਰ ਮੀਂਹ ਪੈਂਦਾ ਰਿਹਾ, ਜਲ ਥਲ ਹੋ ਗਿਆ। ਤਿੰਨ ਦਿਨ ਮੀਂਹ ਬੰਦ ਨਾ ਹੋਇਆ ਤੇ ਲੰਗਰ ਪੱਕ ਨਾ ਸਕਿਆ, ਨਾ ਸੁੱਕੀਆਂ ਲੱਕੜਾਂ ਆ ਸਕਣ, ਨਾ ਅੰਨ ਪੀਸਿਆ ਜਾ ਸਕੇ, ਤੇ ਲੰਗਰ ਦੇ ਕੋਠੇ ਵੀ ਪਾਣੀ ਨਾਲ ਚੋਣ ਲੱਗ ਪਏ। ਸੰਗਤ ਬੜੀ ਆਈ ਹੋਈ ਸੀ, ਧਰਮਸ਼ਾਲਾ ਭੀੜ ਨਾਲ ਭਰ ਗਈ। ਸਾਰਿਆਂ ਨੂੰ ਭੁੱਖ ਦਾ ਦੁੱਖ ਚਲਦਿਆਂ ਵੇਖ ਕੇ ਸ੍ਰੀ ਗੁਰੂ ਜੀ ਨੇ ਆਪਣੇ ਆਤਮ ਬਲ ਨੂੰ ਵਰਤਿਆ। ਉਹ ਜੋ ਸਿੱਧਾਂ ਦੇ ਕਹਿਣ ਤੇ ਕਰਾਮਾਤ ਨਹੀਂ ਸਨ ਵਿਖਾਉਂਦੇ, ਸਾਧ ਸੰਗਤ ਉੱਤੇ ਕਿਰਪਾ ਕਰਨ ਦੇ ਲਈ ਮੇਹਰ ਦੇ ਘਰ ਵਿੱਚ ਆਏ ਤੇ ਉਹਨਾਂ ਦਾ ਦੁੱਖ ਦੂਰ ਕਰਨ ਲੱਗੇ। ਅਤੇ ਬਾਬਾ ਸ੍ਰੀ ਚੰਦ ਜੀ ਨੂੰ ਸ੍ਰੀ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਆਖਿਆ, ਜਾਓ ਬੇਟਾ, ਬ੍ਰਿਛਾਂ ਤੇ ਚੜ ਕੇ ਹਲੂਣ ਤਾਂ ਕਿ ਭੋਜਨ ਡਿੱਗੇ ਤੇ ਸੰਗਤ ਛਕੇ। ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਬੂਟਿਆਂ ਨਾਲ ਭੋਜਨ ਕੌਣ ਟੰਗਿਆ ਜਿਹੜਾ ਹਲੂਣਿਆਂ ਡਿੱਗੇਗਾ। ਅੱਗੇ ਕਦੇ ਕਿਸੇ ਅਵਤਾਰ ਦੇ ਸਮੇਂ ਐਸਾ ਨਹੀਂ ਹੋਇਆ, ਮੈਂ ਨਹੀਂ ਜਾਂਦਾ, ਕਿਉਂਕਿ ਜੇ ਇਸ ਤਰ੍ਹਾਂ ਨਾ ਹੋਇਆ ਤਾਂ ਦੁਨੀਆ ਮੈਨੂੰ ਹੱਸੇਗੀ। ਇਹ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਛੋਟੇ ਪੁੱਤਰ ਬਾਬਾ ਲਖਮੀ ਚੰਦ ਨੂੰ ਆਖਿਆ, ਤੇ ਉਹਨਾਂ ਦਾ ਵੀ ਇਹੋ ਜਿਹਾ ਹੀ ਜਵਾਬ ਸੀ। ਤਦ ਸਤਿਗੁਰੂ ਨੇ ਬਾਬਾ ਲਹਿਣਾ ਜੀ ਨੂੰ ਆਖਿਆ, ਲਹਿਣਿਆ, ਬਈ ਤੂੰ ਲਹਿਣੇਦਾਰ ਹੈ, ਉੱਠ ਸੰਗਤ ਨੂੰ ਆਪਣੇ ਮਗਰ ਲੈ ਜਾ ਤੇ ਬਾਹਰ ਬ੍ਰਿਛਾਂ ਤੇ ਚੜ ਕੇ ਜ਼ਰਾ ਝੰਜੋੜ ਵੇਖ, ਕਰਤਾਰ ਦੀ ਕਿਰਪਾ ਨਾਲ ਸਾਰਿਆਂ ਨੂੰ ਭੋਜਨ ਮਿਲੇਗਾ। ਹੁਕਮ ਪਾ ਕੇ ਆਪ ਛੇਤੀ ਨਾਲ ਉੱਠੇ, ਕੱਪੜਿਆਂ ਦੀ ਸੰਭਾਲ ਨਾ ਰਹੀ, ਜੋ ਹੁਕਮ ਹੋਇਆ ਸੀ ਉਹ ਜਾ ਕੇ ਕਮਾਇਆ ਤੇ ਸਾਈਂ ਦੀ ਮਿਹਰ ਨਾਲ ਸਦਾ ਸੱਚ ਦੇ ਤਖਤ ਉੱਤੇ ਬੈਠੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ ਸੱਤ ਹੋਇਆ, ਜੋ ਰਸਨਾ ਕਦੇ ਝੂਠ ਨਹੀਂ ਬੋਲਦੀ ਉਸਦਾ ਕਿਹਾ ਝੂਠ ਹੋ ਨਹੀਂ ਸਕਦਾ। ਮਠਿਆਈਆਂ ਡਿੱਗੀਆਂ ਤੇ ਸੰਗਤ ਤ੍ਰਿਪਤ ਹੋਈ। ਇਹ ਹੁਕਮ ਮੰਨ ਕੇ ਬਾਬਾ ਲਹਿਣਾ ਜੀ ਵਾਪਸ ਆਣ ਮੁੜੇ, ਧਰਮਸ਼ਾਲਾ ਆ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਮਗਰੇ ਸੰਗਤ ਆ ਗਈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਆਤਮ ਸੱਤਿਆ ਦੀ ਉਹ ਸ਼ਕਤੀ ਜਿਹੜੀ ਆਤਮ ਮੰਡਲ ਦੇ ਜ਼ਰੀਏ ਕੰਮ ਕਰ ਲੈਂਦੀ ਏ, ਅੱਜ ਸ੍ਰੀ ਲਹਿਣਾ ਜੀ ਵਿੱਚ ਪ੍ਰਵੇਸ਼ ਕਰ ਗਈ। ਅੱਜ ਹੀ ਇਸ ਤਰ੍ਹਾਂ ਸਮਝੋ ਕਿ ਗੁਰੂ ਜੀ ਨੇ ਉਸ ਆਉਣ ਵਾਲੇ ਸਮੇਂ ਦੀ ਹੋਣੀ ਨੂੰ ਬੰਨ ਦਿੱਤਾ ਕਿ ਅੱਗੇ ਅੱਗੇ ਸ੍ਰੀ ਲਹਿਣਾ ਜੀ ਜਾ ਰਹੇ ਨੇ ਤੇ ਮਗਰ ਮਗਰ ਸੰਗਤ ਹੈ, ਉਹ ਦਾਨ ਦਿੰਦੇ ਨੇ ਤੇ ਸੰਗਤ ਦਾਨ ਲੈਂਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੌਤਕ ਬੜੇ ਅਚਰਜ ਨੇ। ਉਹ ਸਵਾ ਪਹਿਰ ਰਾਤ ਰਹਿੰਦੀ ਰਾਵੀ ਦਰਿਆ ਵਿੱਚ ਜਾ ਖਲੋਂਦੇ, ਠੰਡੇ ਪਾਣੀ ਵਿੱਚ ਖੜੇ ਸਾਈ ਵਿੱਚ ਲੀਨ ਹੋ ਜਾਂਦੇ। ਮੌਸਮ ਸਰਦੀ ਦਾ ਸੀ, ਠੰਡ ਬਹੁਤ ਸੀ, ਤਾਂ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਜਾ ਪਾਣੀ ਵਿੱਚ ਖਲੋਂਦੇ, ਬਾਬਾ ਲਹਿਣਾ ਜੀ ਨਾਲ ਜਾਂਦੇ ਅਤੇ ਆਪ ਦੇ ਬਸਤਰ ਲੈ ਕੇ ਬਾਹਰ ਬੈਠੇ ਗੁਰੂ ਗੁਰੂ ਜਪਦੇ ਰਹਿੰਦੇ ਤੇ ਦਰਸ਼ਨ ਕਰਕੇ ਪ੍ਰਸੰਨ ਹੁੰਦੇ। ਇਸ ਤਰ੍ਹਾਂ ਬੈਠਿਆਂ ਇੱਕ ਦਿਨ ਠੰਡੀ ਹਵਾ ਚੱਲ ਪਈ। ਬਹੁਤ ਠੰਡ ਵੇਖ ਕੇ ਬਾਬਾ ਲਹਿਣਾ ਜੀ ਦੇ ਮਨ ਵਿੱਚ ਵੈਰਾਗ ਆ ਗਿਆ। ਆਖਣ ਲੱਗੇ, ਮੈਂ ਬਾਹਰ ਆਰਾਮ ਨਾਲ ਬੈਠਾਂ ਤੇ ਗੁਰੂ ਜੀ ਇਸ ਠੰਡ ਵਿੱਚ ਵੀ ਠੰਡੇ ਜਲ ਵਿੱਚ ਖੜੇ ਨੇ। ਇਸ ਹਾਲ ਵਿੱਚ ਪਾੜਾ ਲੱਗਣ ਲੱਗ ਪਿਆ ਤੇ ਕੰਬਣੀ ਆ ਕੇ ਬੇਸੁੱਧ ਹੋ ਗਏ, ਸਰੀਰ ਸੁੰਨ ਹੋ ਗਿਆ। ਜਦੋਂ ਗੁਰੂ ਜੀ ਬਾਹਰ ਨਿਕਲੇ ਤਾਂ ਆਪਣੇ ਤਾਰੇ ਹੋਏ ਪ੍ਰੇਮੀ ਦੇ ਸਰੀਰ ਦੀ ਦਸ਼ਾ ਵੇਖੀ, ਚਰਨ ਕਮਲ ਛੁਆਇਆ। ਉਹਨਾਂ ਦੇ ਤੇਜ ਬਲ ਨਾਲ ਸ੍ਰੀ ਲਹਿਣਾ ਜੀ ਵਿੱਚ ਗਰਮੀ ਦੀ ਰਾਉ ਫਿਰ ਗਈ, ਹੋਸ਼ ਪਰਤੀ ਤੇ ਧੰਨ ਗੁਰੂ ਨਾਨਕ ਕਹਿੰਦੇ ਉੱਠ ਬੈਠੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਰ ਤੇ ਪਿਆਰ ਦਿੱਤਾ ਤੇ ਆਖਿਆ, ਲਹਿਣਿਆ ਤੂੰ ਸਰਦੀ ਨਾਲ ਕਿਉਂ ਵਿਆਕੁਲ ਹੈ? ਜੋ ਮੈਂ ਘਾਲਣਾ ਕਰਦਾ ਇਹ ਸਭ ਸਿੱਖਾਂ ਲਈ, ਤੇ ਹੇ ਮੇਰੇ ਪਿਆਰੇ ਸਿੱਖ, ਇਹ ਮੇਰਾ ਆਪਾ ਤੇਰੇ ਲਈ ਹੈ, ਮੇਰੀ ਘਾਲਣਾ ਵੀ ਤੇਰੇ ਲਈ। ਜਿਹੜਾ ਸ਼ਬਦ ਦੀ ਕਮਾਈ ਕਰੇਗਾ ਉਹ ਇਸ ਘਾਲਣਾ ਦਾ ਫਲ ਪਾਵੇਗਾ। ਬਾਬਾ ਲਹਿਣਾ ਜੀ ਨੇ ਪਿਆਰ ਨਾਲ ਸਿਰ ਨਿਵਾਇਆ ਤੇ ਫਿਰ ਚੱਲ ਕੇ ਧਰਮਸ਼ਾਲੇ ਆ ਗਏ। ਜਦੋਂ ਬਾਬਾ ਬਿਮਲਾ ਸਿੰਘ ਇਸ ਤਰ੍ਹਾਂ ਬਚਨ ਸੁਣਾ ਹਟੇ ਤਾਂ ਦੀਵਾਨ ਵਿੱਚੋਂ ਇੱਕ ਸਿੱਖ ਭਾਈ ਲੱਦਾ ਸਿੰਘ ਨੇ ਹੱਥ ਜੋੜ ਕੇ ਆਖਿਆ, ਸੰਤ ਜੀ, ਜੋ ਬੱਝੇ ਰਸ ਵਿੱਚ ਫਰਕ ਪਾਵੇ ਉਹ ਤੇ ਤਨਖਾਹੀਆ ਕਰਾਰ ਦੇ ਦੇਣਾ ਚਾਹੀਦਾ, ਪਰ ਸਮਾਂ ਚੰਚਲ ਤਾਈਦਾ, ਫੋਕੀ ਵਿਦਿਆ ਨੇ ਮਤ ਖਿੰਡਾ ਦਿੱਤੀ ਏ। ਜੇ ਤੁਸੀਂ ਮੇਰੀ ਭੁੱਲ ਨੂੰ ਖਿਮਾ ਕਰ ਦਿਓ ਤਾਂ ਮੈਂ ਇੱਕ ਬੇਨਤੀ ਕਰਾਂ। ਜੇ ਸਤਿਗੁਰੂ ਨੇ ਆਪ ਤਪ ਹੱਠ ਮਨਾ ਕੀਤੇ ਤਾਂ ਆਪ ਫਿਰ ਕਿਉਂ ਕਰਦੇ ਰਹੇ? ਬਾਬਾ ਬਿਮਲਾ ਸਿੰਘ ਨੇ ਜਵਾਬ ਦਿੱਤਾ, ਭਾਈ ਲੱਦਾ ਸਿੰਘ ਜੀ, ਸ਼ੰਕਾ ਬਿਨਾਂ ਸ਼ੱਕ ਨਿਵਿਰਤ ਕਰ ਲਓ। ਉਂਝ ਤੇ ਭਾਵੇਂ ਸ਼ੰਕਾ ਨਿਵਿਰਤ ਕਰਨ ਲਈ ਵੱਖਰਾ ਸਮਾਂ ਚਾਹੀਦਾ। ਕਥਾ ਵਿੱਚ ਤੁਸੀਂ ਠੀਕ ਆਖਿਆ ਵੀ ਸ਼ੰਕਾ ਦਾ ਰਸ ਭੰਗ ਹੁੰਦਾ, ਪਰ ਹੁਣ ਜੇ ਤੁਸੀਂ ਸ਼ੰਕਾ ਕੀਤੀ ਏ ਤਾਂ ਦਾਸ ਨੂੰ ਜੋ ਸਮਝ ਆਉਂਦਾ ਉਹ ਹਾਜ਼ਰ। ਸ੍ਰੀ ਗੁਰੂ ਜੀ ਦੀ ਧਾਰਮਿਕ ਕਮਾਈ ਦੀ ਗੱਲ ਉੱਤੇ ਜਿਹੜੀ ਆਪਣੀ ਰਾਏ ਦਿੰਦੇ ਨੇ ਕਿ ਉਹਨਾਂ ਨੇ ਆਪ ਕਮਾਈ ਕਰਕੇ ਵੇਖੀ, ਭਾਵ ਜੇ ਕਿਸੇ ਪ੍ਰਸ਼ਨ ਦਿੱਤਾ ਬਈ ਵਰਤ ਕਰਨ ਦਾ ਕੀ ਲਾਭ ਹੈ, ਤਾਂ ਗੁਰੂ ਨਾਨਕ ਦੇਵ ਜੀ ਵਰਤ ਦੇ ਆਪਣੇ ਕੀਤੇ ਤਜਰਬੇ ਤੋਂ ਉੱਤਰ ਦਿੰਦੇ ਸਨ। ਇਸ ਲਈ ਆਪ ਨੇ ਤਪ ਹੱਠ ਜੋਗ ਵਰਤ ਸਾਰੇ ਕੀਤੇ ਹੋਏ ਸਨ। ਦੂਜੀ ਬਾਤ, ਸੰਗਤ ਬਹੁਤ ਆਉਂਦੀ ਹੈ, ਜਿੱਥੇ ਭੀੜ ਇਕੱਠੀ ਹੋਵੇ ਉੱਥੇ ਭਾਈਚਾਰਕ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ। ਤੁਸੀਂ ਵੇਖੋ, ਜਿੱਥੇ ਕੋਈ ਸੰਤ ਤੇ ਲੋਕੀ ਇਕੱਠੇ ਹੁੰਦੇ ਨੇ, ਭਾਵੇਂ ਸੰਤ ਭੜਾ ਵੀ ਹੋਵੇ, ਅਕਸਰ ਸਾਰੇ ਲੋਕ ਤੇ ਉੱਥੇ ਭਲਾਈ ਕਰਨ ਲਈ ਨਹੀਂ ਨਾ ਇਕੱਠੇ ਹੋ ਰਹੇ, ਕਿ ਜਿਹੜਾ ਯਤਨ ਸੰਤ ਆਪ ਕਰ ਰਿਹਾ ਜੇ ਸੰਤ ਪੂਰਾ ਤਾਂ ਉਹ ਥਾਂ ਪਵੇਗਾ, ਆਪ ਬਹੁਤੀ ਘਾਲਣਾ ਕਰੇਗਾ ਅਤੇ ਦੂਜਿਆਂ ਨੂੰ ਘਾਲਣਾ ਕਰਨ ਦੀ ਪ੍ਰੇਰਣਾ ਦੇਵੇਗਾ। ਇਸ ਤਰ੍ਹਾਂ ਦੀ ਸਾਵਧਾਨਤਾ ਨਾਲ ਉਹ ਸੰਗਤ ਵਿੱਚ ਕਸਰ ਨਹੀਂ ਪੈਣ ਦੇਵੇਗਾ, ਆਲਸ ਦੂਰ ਕਰ ਦੇਵੇਗਾ, ਉਦਮ ਦੇਵੇਗਾ, ਸੰਗਤ ਦੇ ਮੇਲ ਨੂੰ ਮੇਲਾ ਜਾਂ ਪਰਚਾ ਜਾਂ ਭਾਈਚਾਰਕ ਤੁਲਕ ਪੈਦਾ ਕਰਨ ਲਈ ਇਹ ਕਈ ਇਕੱਠ ਨਾ ਬਣਨ ਦੇਵੇਗਾ, ਕਿਉਂਕਿ ਸਤਿਗੁਰੂ ਨੇ ਆਪ ਆਖਿਆ, ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ। ਇਸ ਲਈ ਭਾਈ ਲੱਦਾ ਸਿੰਘ ਜੀ, ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਸੰਗਤ ਵਿੱਚ ਆਲਸ ਨਾ ਪਵੇ, ਲੋਕੀ ਅੰਮ੍ਰਿਤ ਵੇਲੇ ਉੱਠਣ, ਨਾਮ ਦੀ ਘਾਲਣਾ ਆਪ ਕਰਨ। ਜੇ ਗੁਰੂ ਜੀ ਆਪ ਇਸ ਤਰ੍ਹਾਂ ਮਿਹਨਤ ਕਰਦੇ ਸਨ ਤਾਂ ਸੰਗਤ ਕਦੇ ਗਾਫਲ ਹੋ ਨਹੀਂ ਸਕਦੀ। ਤੁਸੀਂ ਜਾਣਦੇ ਹੋ ਵੀ ਇਨਸਾਨ ਵਿੱਚ ਨਾ ਹੁਕਮ ਮੰਨਣ ਦਾ ਮਾਦਾ ਘੱਟ ਹੈ, ਪਰ ਰੀਸ ਤੇ ਨਕਲ ਕਰਨ ਦਾ ਬਹੁਤ ਹੈ। ਇਸ ਲਈ ਗੁਰੂ ਜੀ ਜਦੋਂ ਕਠਿਨ ਘਾਲਣਾ ਵੇਲੇ ਝਕਦੇ ਨਹੀਂ ਤਾਂ ਕੁਦਰਤੀ ਗੱਲ ਏ ਕਿ ਸਾਰਿਆਂ ਵਿੱਚ ਵੀ ਆਲਸ ਤਿਆਗ ਕੇ ਉਦਮ ਆ ਜਾਏ। ਤੀਸਰਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਜੋ ਤਪ ਜਾਂ ਹੱਟ ਦਾ ਅਰਥ ਤੁਸੀਂ ਸਮਝਦੇ ਹੋ ਜਾਂ ਮੈਂ ਆਪਣੇ ਪਹਿਲੇ ਜੀਵਨ ਵਿੱਚ ਕਰਕੇ ਵੇਖਿਆ, ਉਹੋ ਜਿਹਾ ਕਰਨਾ ਤੇ ਗੁਰੂ ਜੀ ਨੇ ਮਨਾ ਕੀਤਾ। ਪਰ ਤੁਸੀਂ ਨਾਲ ਹੀ ਵੇਖੋ, ਬਾਣੀ ਪੜ੍ਹਨ ਵਾਲੇ ਹੋ, ਨਾਮ ਧਿਆਉਣ ਨੂੰ ਵੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਮਸ਼ਕਤ ਘਾਲਣਾ ਆਖਿਆ। ਇਹ ਘਾਲਣਾ ਵੀ ਹੈ, कमाई भी है, मशक्कत भी है, पर प्राप्ति भी है, रस रूप भी है। सो कालना ते रस नाल नाल ही चलते रहिंदे ने। ओ हठ तप तां गुरु जी ने करना वर्जिया जिहड़ा एवें मन मारन वास्ते कीता जांदा, जिस दा प्रयोजन जां तां सिर्फ ए हुंदा बई मन नूं को को के सद्या जावे, ते जां फिर ए हुंदा बई रिद्धियां सिद्धियां मिल जाण। इन्हां गल्लां लई हठ तप करना मन है, पर मरे मन नूं जीवाउण वास्ते जां सड़े होए लोहे नूं सोने वर्गा बनाउण वास्ते मन ज्यों पवे किस जीवन विच, नाम दे जीवन विच, आत्म हुलारे विच। सो गुरमुख प्यारेओ, इस तरह माया दी मस्ती दे जीवन तो मन नूं मारना है ते वाहिगुरु दे प्यार विच जीवाउणा है। इसलिए इस तरह दा सोना बनाउण वास्ते जिवें गुरु जी दा हुकम है, भया मनूर कंचन फिर होवै, सो कम नाम दी कालना कीतिया सिरे चढ़दा। नाम दी कालना मन नूं कंचन कर देंदी है। अमृत वेले उठना एक कालना है, नाम जपना कालना है, सर्दी गर्मी सहन करनी कालना है। जिहड़ा सर्दी नहीं सहार सकदा सियालां विच सवेरे नहीं उठेगा, जिहड़ा उठेगा समझो उसकी कालना आपे ही प्रवान हो गई। मन नूं विकारां तो रोकना कालना है, दसवंध देना कालना है, अठे पैर उच्ची सुरत विच रहना यह भी कालना है। इस तरह की कमाई करदिआं शरीर अरोग ते गर्मी सर्दी सहन वाला आपे ही हो जांदा। गुरमुखो विचार करियो, अमृत वेले ना उठना, बाणी ना पढ़नी, नाम ना जपना, सतसंग ना करना, मन नूं विकारां तो ना वरजना, कि हठ तप ना करन दा भाव इह सी भई दलिद्री ते बेमुख बन के रहना असीं गुरु दा हुकम मन रहे हां। भाई इह गल भुल लै, हठ तप ना करन दा अर्थ यह नहीं सी भी सारी रात सौ के गुजारो, बाणी ना पढ़ो, नाम ना जपो। इसका अर्थ सी कि निरा हठ दे आसरे होके फोका तप ना करो। गुरु का हुक्म सी हठ कर मरै ना लेखै पाए, क्योंकि निरे हठ नाल जिहड़ा कम करिए ना वह हौमे करवाउंदी है। इस दे उल्ट गुरु दे आसरे होके नाम की घालना करनी है। सो गुरु दे आसरे होके नाम दा तप करो, करके वाहिगुरु नूं अर्पण करो। आपस कहो कर कछ ना जनावै, जेड़े लोग बाणी नाम और शुभ जीवन तो बेमुख ने ते पंथ सेवा कूकदे ने, जदों तुसी पड़ताल करोगे ना तो फिर उन्हां नूं हौमै दी भगती करदे ही वेखोगे। वो जो कुछ करदे ने हट नाल करदे ने, जो कुछ करते हैं हौमे नूं पालन लई करते हैं। सो तप ना करो दा अर्थ आलसी दलिद्री जा नाम बाणी तो किनारा जा नेकी तो बेमुखता ही नहीं। नाले हठ दा अर्थ जदों है निरार्थक जिद उदों ते हठ मने, पर जदों हठ दा भाव है दृढ़ता फिर ते हठ शुभा बन जाती। इसलिए असीं अरदास विच ऐसे हठियां जपियां दा ध्यान तरन दा रोज अरदासा करने। फिर सब तो वड्डी गल भाई, गुरु दी गत गुरु ही जानदा है। गुरु नूं अपने कल्याण वास्ते तप दी लोड़ नहीं सी, ओ ते गुरु अवतार सन। उस वेले की गल सी कौन जानदा है। हां ये बिरध अवस्था विच भी इस तरह करदे सन, इस तरह जापदे जिवें बाबा लहणा जी नूं आखदे सन बई भाई ये सब सिखां लईए तेरे लईए। स्पष्ट है कि उन्हां नूं लोड़ नहीं सी, हां साडे भले लई करदे सन। पर ਭਾਈ ਲੱਦਾ ਸਿੰਘ ਜੀ ਨੇ ਜਵਾਬ ਦਿੱਤਾ, ਆਖਣ ਲੱਗੇ, ਬੜੀ ਮਿਹਰ ਕੀਤੀ ਜੇ, ਮੈਂ ਕੀਤੀ ਤੇ ਭੁੱਲੇ, ਪਰ ਤੁਹਾਡੇ ਉੱਤਮ ਖਿਆਲ ਪ੍ਰਗਟ ਹੋ ਰਿਹਾ, ਸਾਡੇ ਵਰਗੇ ਕਈ ਹਮਾਤੜਾਂ ਦਾ ਭਲਾ ਹੋ ਗਿਆ। ਸਮਝ ਆ ਗਈ ਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਵਰਗੇ ਨਿਕੰਮੇ ਲੋਕਾਂ ਤੋਂ ਆਪਣਾ ਆਪਾ ਵਾਰਿਆ ਤੇ ਸਾਰਾ ਕੁਝ ਸਾਡੇ ਲਈ ਕੀਤਾ। ਸੰਤ ਜੀ ਆਖਣ ਲੱਗੇ, ਅੱਛਾ ਭਾਈ, ਗੁਰੂ ਦੀ ਗੱਤ ਗੁਰੂ ਜਾਣੇ, ਅਸੀਂ ਤੇ ਹੁਕਮ ਕਮਾਉਣਾ ਹੈ, ਤੇ ਹੁਕਮ ਕੀ ਏ? ਏਕੋ ਨਾਮ। ਸੋ ਫਿਰ ਸੁਣੋ, ਇੱਕ ਦਿਨ ਗੁਰੂ ਜੀ ਨੇ ਸਾਰੇ ਸਿੱਖਾਂ ਨੂੰ ਕਿਹਾ, ਬਈ ਸਾਰੇ ਜਣੇ ਹਲ ਵਾਹੋ ਤਾਂ ਕਿ ਕਣਕ ਪੈਦਾ ਹੋ। ਇਹ ਸੁਣ ਕੇ ਕਈ ਤੇ ਖਿਸਕ ਗਏ ਤੇ ਬਾਕੀ ਜਿਹੜੇ ਸਨ ਉਹ ਲੱਗ ਪਏ। ਕੁਝ ਦਿਨਾਂ ਮਗਰੋਂ ਇਹਨਾਂ ਵਿੱਚੋਂ ਵੀ ਕਈ ਸਾਰੇ ਤੁਰ ਗਏ। ਹੁਕਮ ਹੋਇਆ ਲੰਗਰ ਇੱਕ ਵੇਲੇ ਪੱਕੇ। ਸੋ ਸਾਰੀ ਦਿਹਾੜੀ ਹਲ ਵਾਹ ਕੇ ਅੱਠਾਂ ਪਹਿਰਾਂ ਬਾਅਦ ਰੋਟੀ ਮਿਲੇ ਤਾਂ ਕੌਣ ਟਿਕੇ? ਹੁਣ ਤੇ ਅੱਧਿਓਂ ਵੱਧ ਹੋਰ ਟੁਰ ਗਏ। ਲਓ ਹੁਣ ਵੇਖੋ ਗੁਰੂ ਦੀ ਕਮਾਲ। ਗੁਰੂ ਵੇਖਦੇ ਨੇ ਬਈ ਸਿੱਖ ਨੇ ਸ਼ਰਧਾ ਨਾਲ ਆਉਂਦੇ ਨੇ, ਪਰ ਗੁਰੂ ਜੀ ਭੀੜਾਂ ਹੀ ਇਕੱਠੀਆਂ ਨਹੀਂ ਸਨ ਕਰਦੇ। ਭੀੜ ਇਕੱਠੀ ਕਰਨੀ ਗੁਰੂ ਦਾ ਮਕਸਦ ਨਹੀਂ ਸੀ। ਸੁੱਚੇ ਹੀਰੇ ਪੈਦਾ ਕਰਨੇ ਇਹ ਗੁਰੂ ਦਾ ਮਕਸਦ ਸੀ, ਤੇ ਢਿੱਲੇ ਮੱਠੇ ਨਿਰੇ ਸੰਸਾਰਕ ਗਰਜ਼ਾਂ ਲਈ ਆਏ ਤੇ ਪ੍ਰਸ਼ਾਦਿਆਂ ਦੇ ਪ੍ਰੇਮੀਆਂ ਦੀ ਭੀੜ ਜਮ੍ਹਾਂ ਨਹੀਂ ਸਨ ਹੋਣ ਦਿੰਦੇ। ਗੁਰੂ ਬਾਬੇ ਦੇ ਘਰ ਛਾਂਟ ਹੁੰਦੀ ਰਹਿੰਦੀ ਸੀ। ਹੁਣ ਇਹ ਆਗਿਆ ਹੋਈ ਬਈ ਲੰਗਰ ਦੂਜੇ ਦਿਨ ਪੱਕੇ। ਹੁਣ ਤੇ ਹੋਰ ਖਿਸਕ ਗਏ, ਬਹੁਤ ਥੋੜੇ ਰਹਿ ਗਏ। ਇਹ ਹਲ ਵਾਹੁਣ, ਕਾਰ ਕਰਨ, ਗੁਰੂ ਗੁਰੂ ਜਪਣ ਤੇ ਨਾਲੇ ਇਹ ਠਾਣ ਲਿਆ ਬਈ ਮਰੀਏ ਭਾਵੇਂ ਜੀਵੀਏ ਸੇਵਾ ਨਹੀਂ ਛੱਡਣੀ। ਬਸ ਫਿਰ ਗੁਰੂ ਨੇ ਉਸੇ ਵੇਲੇ ਦੋ ਵੇਲੇ ਲੰਗਰ ਪੱਕਣ ਦਾ ਹੁਕਮ ਦੇ ਦਿੱਤਾ। ਇਹਨਾਂ ਨੂੰ ਫਸਲ ਤਿਆਰ ਹੋ ਗਈ। ਹੁਕਮ ਹੋਇਆ ਤੁਹਾਡੀ ਕਾਲ ਥਾਂ ਪਈ, ਚੰਗਾ ਹੋਇਆ, ਵਾਹਿਗੁਰੂ ਭਲਾ ਕਰੇ। ਪਰ ਹੁਣ ਭਰੀਆਂ ਬੰਨ ਕੇ ਢੇਰ ਖੜੇ ਕਰ ਦਿਓ। ਜਦੋਂ ਕਣਕ ਦੀ ਫਸਲ ਦੇ ਸਾਰੇ ਬੂਟੇ ਵੱਢ ਕੇ ਢੇਰ ਲਾ ਦਿੱਤਾ ਤਾਂ ਹੁਕਮ ਹੋਇਆ ਅੱਗ ਲਾ ਦਿਓ। ਕਿੰਨੇ ਸਿੱਖ ਤੇ ਬੜੇ ਦੁਖੀ ਹੋਏ ਇਹ ਸੋਚ ਕੇ ਬਈ ਅਸੀਂ ਤੇ ਮਿਹਨਤ ਨਾਲ ਇੰਨਾ ਅੰਨ ਪੈਦਾ ਕੀਤਾ, ਕਿਵੇਂ ਸਾੜ ਦਈਏ? ਪਰ ਇਹ ਹਟ ਗਏ। ਪਰ ਕੁਝ ਆਖਣ ਲੱਗੇ, ਜਦੋਂ ਅਸੀਂ ਸਿੱਖਾਂ ਤੇ ਸਾਡੇ ਗੁਰੂ ਨੇ ਮਾਲਕ ਨੇ ਧੁਰ ਤੋਂ ਆਏ ਨੇ, ਜੋ ਬਚਨ ਕਰਦੇ ਨੇ ਠੀਕ ਹੈ, ਸਾਨੂੰ ਕੀ? ਉਹਨਾਂ ਨੇ ਸਤ ਬਚਨ ਕਹਿ ਕੇ ਅੱਗੇ ਹੋ ਕੇ ਅੱਗ ਲਾ ਦਿੱਤੀ। ਹੁਣ ਇਹਨਾਂ ਸਿੱਖਾਂ ਨੂੰ ਨਾਲ ਲੈ ਕੇ ਜਿਨ੍ਹਾਂ ਨੇ ਫਸਲ ਫੂਕ ਦਿੱਤੀ ਸੀ ਉਹ ਧਰਮਸ਼ਾਲੇ ਆ ਗਏ ਤੇ ਬਾਬਾ ਲਹਿਣਾ ਜੀ ਵੀ ਨਾਲ ਸਨ, ਉਹ ਵੀ ਆਏ। ਕੁਝ ਦਿਨ ਫਿਰ ਬੜਾ ਆਨੰਦ ਵਾਲਾ ਸਮਾਂ ਬਣਿਆ। ਅੰਨ ਪੱਕੇ, ਸਾਰੇ ਜਣੇ ਛਕਣ, ਗੁਰੂ ਜੀ ਵੀ ਛਕਣ ਤੇ ਮਿਹਰਾਂ ਹੋਣ। ਇੱਕ ਦਿਨ ਗੁਰੂ ਜੀ ਨੇ ਅਨੋਖਾ ਰੂਪ ਧਾਰਨ ਕਰ ਲਿਆ। ਇਹ ਵੇਖ ਕੇ ਸਾਰੇ ਪਿੱਛੇ ਹਟ ਗਏ ਤੇ ਆਸ਼ਚਰਜ ਹੋ ਕੇ ਆਖਣ, ਬਈ ਇਹ ਕੀ ਪਾਣਾ ਵਰਤਿਆ? ਜਦੋਂ ਗੁਰੂ ਜੀ ਜੰਗਲ ਵੱਲ ਨੂੰ ਗਏ ਤਾਂ ਬਾਕੀ ਸਾਰੇ ਪਿੱਛੇ ਹਟ ਕੇ ਬਹਿ ਗਏ, ਪਰ ਬਾਬਾ ਲਹਿਣਾ ਜੀ ਨਾਲ ਹੀ ਰਹੇ। ਬੜੇ ਡੂੰਘੇ ਜੰਗਲ ਵਿੱਚ ਜਾ ਕੇ ਗੁਰੂ ਜੀ ਨੇ ਕਿਹਾ, ਪੁਰਖਾ ਸਾਡੇ ਨਾਲ ਕਿਉਂ ਆਇਆ? ਸ੍ਰੀ ਲਹਿਣਾ ਜੀ ਕਹਿਣ ਲੱਗੇ, ਪਾਤਸ਼ਾਹ ਮੈਂ ਤੁਹਾਡੇ ਤੋਂ ਬਿਨਾਂ ਕਿਵੇਂ ਰਹਿ ਸਕਣਾ? ਆਪ ਨੇ ਜੋ ਸੰਗ ਆਰੰਭਿਆ। ਗੁਰੂ ਜੀ ਬੋਲੇ, ਆਪ ਉਹ ਵਾਹਿਗੁਰੂ ਰੂਪ, ਜੇ ਮਾਰੋ ਤਾਂ ਰਜ਼ਾ, ਜੇ ਰੱਖੋ ਤਾਂ ਰਜ਼ਾ। ਜਮਾਲ ਵਿੱਚ ਦਿਸੋ ਤਾਂ ਮੇਰੇ ਧਨ ਭਾਗ, ਤੇ ਜੇ ਜਲਾਲ ਵਿੱਚ ਆ ਕੇ ਤੇਜ ਧਾਰਨ ਕਰੋ ਤਾਂ ਮਿਹਰ ਕਰੋ, ਮੈਂ ਡੋਲਾ ਨਾ। ਗੁਰੂ ਜੀ ਆਖਣ ਲੱਗੇ, ਬਈ ਮੈਂ ਤੇ ਮਨ ਆਈ ਕਰ ਰਿਹਾ, ਮਨੁੱਖ ਮੇਰੇ ਪਾਸ ਬੈਠੇ ਮੈਨੂੰ ਚੰਗੇ ਨਹੀਂ ਲੱਗਦੇ। ਜੇ ਤੂੰ ਮੇਰਾ ਹੁਕਮ ਮੰਨਣਾ ਤਾਂ ਇਸੇ ਵੇਲੇ ਮੇਰੇ ਕੋਲੋਂ ਤੁਰ ਜਾ। ਬਾਬਾ ਲਹਿਣਾ ਜੀ ਨੇ ਸੁਣ ਕੇ ਚਰਨਾਂ ਤੇ ਸਿਰ ਧਰਿਆ, ਮਾਨੋ ਪਵਿੱਤਰ ਅਥਰੂਆਂ ਨਾਲ ਚਰਨਾਂ ਨੂੰ ਧੋ ਦਿੱਤਾ, ਹੱਥ ਜੋੜੇ ਤੇ ਪਿਛਲੇ ਪੈਰੀ ਹਟਦੇ ਹਟਦੇ ਦਰਸ਼ਨ ਕਰਦੇ ਸੀਸ ਨਿਵਾਉਂਦੇ ਧੰਨ ਗੁਰੂ ਨਾਨਕ ਕਹਿੰਦੇ ਧਰਮਸ਼ਾਲਾ ਜਾ ਪਹੁੰਚੇ। ਅੱਗੋਂ ਸੰਗਤਾਂ ਨੇ ਪੁੱਛਿਆ, ਸੁਣਾਓ ਕਿਵੇਂ ਹੋਈ? ਜਵਾਬ ਮਿਲਿਆ, ਘਬਰਾਓ ਨਾ, ਗੁਰੂ ਜੀ ਵਾਹਿਗੁਰੂ ਰੂਪ ਨੇ, ਡੋਲੋ ਨਾ, ਗੁਰੂ ਗੁਰੂ ਹੀ ਹੈ, ਜੋ ਚਾਹੇ ਸੋ ਕਰੇ। ਅਰਦਾਸ ਕਰੋ ਬਈ ਅਸੀਂ ਨਾ ਡੋਲੀਏ ਤੇ ਸਾਨੂੰ ਸਿਦਕ ਦਾਨ ਮਿਲੇ। ਇੰਨੀ ਦੇਰ ਨੂੰ ਗੁਰੂ ਜੀ ਆ ਗਏ ਤੇ ਆਖਿਆ ਉਹਨੇ ਸਭ ਚਲੇ ਜਾਓ। ਸਿੱਖਾਂ ਨੇ ਬਚਨ ਕੀਤਾ, ਜੀ ਤੁਹਾਡੇ ਸਿੱਖ ਹਾਂ। ਤਾਂ ਗੁਰੂ ਜੀ ਨੇ ਆਪਣੇ ਹੱਥ ਵਿੱਚ ਫੜਿਆ ਸੋਟਾ ਉਲਾਰਿਆ, ਇਹ ਵੇਖ ਕੇ ਕਿੰਨੇ ਸਿੱਖ ਭੱਜ ਪਏ। ਜਿਹੜੇ ਰਹਿ ਗਏ ਗੁਰੂ ਜੀ ਨੇ ਉਹਨਾਂ ਨੂੰ ਕਿਹਾ, ਆਓ ਮੇਰੇ ਪਿੱਛੇ। ਇਹ ਕਹਿ ਕੇ ਫਿਰ ਜੰਗਲ ਵੱਲ ਨੂੰ ਤੁਰ ਪਏ। ਬੜੀ ਉਜਾੜ ਆਈ ਤਾਂ ਆਪ ਕਹਿਣ ਲੱਗੇ, ਆਹ ਵੇਖੋ ਇੱਕ ਮੁਰਦਾ ਪਿਆ, ਜੇ ਸਿੱਖ ਹੋ ਤਾਂ ਖਾਓ, ਨਹੀਂ ਤਾਂ ਜਾਓ। ਸਾਰੇ ਚਲੇ ਗਏ, ਇੱਕ ਬਾਬਾ ਲਹਿਣਾ ਜੀ ਹੀ ਰਹਿ ਗਏ। ਤਾਂ ਫਿਰ ਉਹਨਾਂ ਨੇ ਲਹਿਣਾ ਜੀ ਨੂੰ ਵੇਖ ਕੇ ਆਖਿਆ, ਲਹਿਣਿਆ ਤੂੰ ਨਹੀਂ ਗਿਆ? ਲਹਿਣਾ ਜੀ ਬੋਲੇ, ਗੁਰੂ ਜੀ ਅਸਮਾਨ ਧਰਤੀ ਜਲ ਪਵਨ ਸਾਰੇ ਪਾਸੇ ਮੇਰਾ ਟਿਕਾਣਾ ਆਪ ਹੋ, ਤੇ ਮੈਂ ਕਿੱਥੇ ਜਾਵਾਂ? ਆਪ ਆਖਣ ਲੱਗੇ, ਅੱਛਾ ਜੇ ਮੇਰਾ ਹੈ ਤੇ ਫਿਰ ਇਹ ਮੁਰਦਾ ਖਾ। ਪੁੱਛਣ ਲੱਗੇ, ਜੀ ਕਿਸ ਪਾਸਿਓਂ ਸ਼ੁਰੂ ਕਰਾਂ? ਗੁਰੂ ਜੀ ਨੇ ਆਖਿਆ, ਪੈਰਾਂ ਵੱਲੋਂ। ਜਦੋਂ ਬਾਬਾ ਲਹਿਣਾ ਜੀ ਨੇ ਚਾਦਰ ਉਠਾਈ ਤਾਂ ਹੇਠਾਂ ਮੁਰਦਾ ਨਹੀਂ ਕੜਾ ਪਿਆ ਸੀ। ਅਸਚਰਜ ਹੋ ਕੇ ਬਾਬਾ ਲਹਿਣਾ ਜੀ ਗੁਰੂ ਜੀ ਦੇ ਚਰਨਾਂ ਨਾਲ ਲਿਪਟ ਗਏ ਤੇ ਗੁਰੂ ਦੀ ਕੀਰਤ ਗਾਈ ਉਹਨੇ। ਇਸ ਵੇਲੇ ਗੁਰੂ ਕੇ ਵਾਕ ਹੋਣ ਤੇ ਬਾਬਾ ਲਹਿਣਾ ਜੀ ਨੂੰ ਆਪਣੀ ਇਲਾਹੀ ਅਸਲੀਅਤ ਪੂਰੀ ਪ੍ਰਕਾਸ਼ ਹੋ ਗਈ। ਗੁਰੂ ਜੀ ਦੀ ਮਿਹਰ ਨਾਲ ਜਿਨ੍ਹਾਂ ਨੂੰ ਸ਼ਕਤੀਆਂ ਆਖੀਦਾ ਨਾ, ਉਹ ਸਭ ਗੁਰੂ ਦੇ ਹੁਕਮ ਵਿੱਚ ਹੋ ਗਈਆਂ, ਭਾਵ ਬਾਬਾ ਲਹਿਣਾ ਜੀ ਨੂੰ ਮਿਲ ਗਈਆਂ। ਫਿਰ ਜਿਵੇਂ ਜਗਤ ਦਾ ਉਧਾਰ ਗੁਰੂ ਨਾਨਕ ਨੇ ਆਪ ਕੀਤਾ ਸੀ, ਉਹ ਵੀ ਲਹਿਣਾ ਜੀ ਦੇ ਸਪੁਰਦ ਕਰ ਦਿੱਤਾ। ਸੋ ਸਾਧ ਸੰਗਤ ਜੀ, ਵੇਖੋ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਦੂਸਰੇ ਅਵਤਾਰ ਦੀ ਕਿਵੇਂ ਆਪ ਤਿਆਰੀ ਕਰ ਰਹੇ ਸਨ, ਕਿਸ ਤਰ੍ਹਾਂ ਪਰਖ ਕੀਤੀ, ਕਿਸ ਤਰ੍ਹਾਂ ਸਿੱਖਾਂ ਵਿੱਚੋਂ ਸਭ ਤੋਂ ਪਿਆਰਾ ਸਿੱਖ ਚੁਣਿਆ ਤੇ ਫਿਰ ਕਸਵੱਟੀ ਲਾ ਕੇ ਵਿਖਾ ਦਿੱਤਾ, ਬਈ ਲਹਿਣਾ ਪੂਰਾ ਸਿੱਖ ਏ, ਇਸੇ ਲਈ ਇਹ ਮੇਰਾ ਆਪਣਾ ਰੂਪ ਏ।